एक ओंकार सतनाम कर्ता पुरख निर्भव निर्वैर अकाल मूरत अजूनी सैभं गुरप्रसाद जप आदि सच जुगादि सच है पी सच नानक होसी भी सच एक अदुती गुरु नानक देवा ओंकार गुर अंगद अभेवा सतनाम गुर अमर प्यारे करता रामदास गुरबारे पुरख श्री अर्जुन सुखदानी निरभउ हर गोविंद गुण खानी निर्वैर गुरु है श्री हर राय अकाल मूरत हर कृष्ण त्याय अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरप्रसाद ग्रंथ गुर ज्ञाना वाहिगुरु वाहिगुरु बंदन भगवान रहो संत हां टोल साध बहु तेरे डिठे सन्यासी तपस्या मुखो ए पंडित मिठे वर से कहो सिरो किन्हन पर चो लायो कहत है कहती रहत सुनी कोई खुशी न आयो कहते हैं कहती किस रहत सुनी कोई खुशी न आयो हर नाम छोड़ दूजे लगे तिनके गुण हो क्या कहो गुरदई मिलायो पेखिया जीव तो राखो तिव रहो वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ गुरु नानक दे दरबार विच गुरु नानक दी दरगाही जोत श्री गुरु ग्रंथ साहिब जी दे अंदर जो जगमगा रही है जोत रूप हर आप गुरु नानक कहायो उस जोत ने दस जामे मनुखी बदले ग्यारहवें थान ते शब्द रूप उपदेश रूप ज्ञान रूप हो करके रहिंदी दुनिया तक गुरु नानक संसार दे अंदर सिखां दा ग्यारहवां रूप ग्यारहवां गुरु बाणी गुरु गुरु है बाणी विच बाणी अमृत सारे उस पावन गुरु दी पावन हजूरी विच लड़ीवार दीवान सज रहे है दो महान महापुरुषां दी करनी कमाई वाले महापुरुषां दी याद मनाई गई है संत बाबा ईश्वर सिंह जी राड़ा साहिब वाले जिन्हां दे विच गुण सन जो गुरबाणी संत दे लक्षण दसदी है बाबा नंद सिंह जी कलेरां वाले जन नानक सतगुर पूजिया तिन हर पूज करावा उन्हां ने गुरु दी पूजा कीती गुरु ने उधार नहीं रखिया गुरु ने उन्हां दी संसार विच पूजा करा दिती ते उन्हां महापुरुषां दे समागम ते प्रबंधकां गुरमुखां दी संगतां दी इच्छा अनुसार अस्थान ते लड़ीवार ए विचार आरंभ होई है संत असंत दा निर्णा गुरमत विचारधारा अनुसार ਜਿਉ ਜੀ ਵਾਹਿਗੁਰੂ ਪਰਮੇਸ਼ਰ ਬੁੱਧ ਬਖਸ਼ਿਸ਼ ਕਰਦਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ। ਪੂਰਨ ਗੁਰੂ ਪੂਰਨ ਲਕਸ਼ਣ ਸੰਤਾਂ ਦੇ ਆਪ ਹੀ ਜਾਣਦੇ ਹਨ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਅਨੁਸਾਰ ਇਹ ਵਿਚਾਰ ਆਰੰਭੀ ਗਈ ਹੈ। ਦੋ ਦਿਨ ਇਹ ਵਿਚਾਰ ਹੋਰ ਚੱਲਣੀ ਹੈ। ਦੀਵਾਨ 6 ਤਾਰੀਖ ਤੱਕ ਚੱਲਣੇ ਨੇ, ਪਰ ਇਹ ਵਿਚਾਰ ਐਤਵਾਰ ਦੇ ਦਿਹਾੜੇ ਤੱਕ ਦੋ ਦਿਨ ਹੋਰ ਚੱਲਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਨੇ ਬੜੇ ਸੋਹਣੇ ਅੱਜ ਵਚਨ ਸੁਣਾਏ। ਤੋ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਆ ਦੀਜੈ। ਸਾਹਿਬ ਦੀ ਗੱਲ ਕੀਤੀ ਹੈ, ਇਸ ਲਈ ਅੱਜ ਇਹ ਵਡਿਆਈ ਦੇ ਹੱਕਦਾਰ ਹਨ। ਜੇ ਬਾਬਾ ਆਨੰਦ ਸਿੰਘ ਜੀ ਨੇ ਸਾਹਿਬ ਦੀ ਗੱਲ ਕੀਤੀ ਤਾਂ ਉਹਨਾਂ ਦੀ ਵਡਿਆਈ ਹੋ ਰਹੀ ਹੈ। ਜੋ ਗੁਰੂ ਦੀ ਪੂਜਾ ਕਰੇਗਾ ਉਸ ਦੀ ਪੂਜਾ ਹੋਏਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਵਿੱਚ 123 ਸ਼ਬਦ ਉਹਨਾਂ ਪ੍ਰੇਮੀਆਂ ਦੇ ਹਨ ਜਿਨ੍ਹਾਂ ਨੂੰ ਪਿਛਲੇ ਜਨਮ ਵਿੱਚ ਸਰਾਪ ਮਿਲਿਆ ਹੋਇਆ ਸੀ। ਪਟ ਸੰਗਿਆ ਬ੍ਰਾਹਮਣ ਦੇ ਘਰ ਜਿਨ੍ਹਾਂ ਦੇ ਜਨਮ ਹੋਏ ਕੰਸ਼ੀ ਵਿੱਚ ਸਰਾਫ ਨੂੰ ਮੇਟਣ ਦਾ ਸਮਾਂ ਨਿਸ਼ਚਿਤ ਸੀ ਕਿ ਗੁਰੂ ਨਾਨਕ ਨਿਰੰਕਾਰ ਦਾ ਅਵਤਾਰ ਸੰਸਾਰ ਵਿੱਚ ਜਾਏਗਾ। ਭਗਵਾਨ ਵਿਸ਼ਨੂੰ ਨੇ ਇਹ ਗੱਲ ਦੱਸੀ ਸੀ ਕਿ ਜਦੋਂ ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਦੀ ਗੱਦੀ ਹੋਏਗੀ ਉਸ ਵੇਲੇ ਤੁਹਾਡਾ ਮਿਲਾਪ ਉਹਨਾਂ ਦੇ ਨਾਲ ਹੋਏਗਾ, ਫਿਰ ਤੁਹਾਡਾ ਸਰਾਫ ਬਖਸ਼ਿਆ ਜਾਏਗਾ ਤੇ ਮੁੜ ਕੇ ਆਪਣੇ ਅਸਥਾਨ ਤੇ ਆਪਣੇ ਸਰੂਪ ਵਿੱਚ ਸਥਿਤ ਹੋ ਜਾਓਗੇ। ਉਹ 17 ਪੱਟ ਤੇ ਉਹਨਾਂ ਦੇ ਚ ਭਿੱਖੇ ਨਾਮ ਦਾ ਜਿਹੜਾ ਪੱਟ ਹੈ ਆਪਣੀ ਵਿਚਾਰ ਦੇ ਨਾਲ ਮਿਲਦੀ ਪਹਿਲੀ ਹੀ ਪੰਕਤੀ ਸਵਈਏ ਦੀ ਇਸ ਸਿਧਾਂਤ ਨੂੰ ਪ੍ਰਗਟਾਉਂਦੀ ਹੈ। ਸੰਤ ਅਸੰਤ ਦਾ ਨਿਰਣਾ ਭੱਟਾਂ ਦੀ ਰਸਨਾ ਦੁਆਰਾ ਵੀ ਹੋਇਆ। ਭੱਟਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ। ਮਥੁਰਾ ਭੱਟ ਨੇ ਇਹ ਗੱਲ ਕਹੀ ਕਿ ਜਬ ਲਾਉ ਨਹੀਂ ਭਾਗ ਲਿਲਾਰ ਉਦੈ, ਜਿੰਨੀ ਦੇਰ ਤੱਕ ਸਾਡੇ ਮੱਥੇ ਦੇ ਭਾਗ ਚੰਗੇ ਨਹੀਂ ਸਨ, ਸ਼ੁਭ ਨਹੀਂ ਸਨ, ਪ੍ਰਗਟ ਨਹੀਂ ਸਨ ਹੋਏ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ। ਕਲ ਕੋਰ ਸਮੁੰਦਰ ਮੈਂ ਬੂੜਿਤ ਥੇ ਡੁੱਬ ਰਹੇ ਸੀ, ਕਬੂ ਮਿਟੇ ਨਹੀਂ ਰੇ ਪਛਤਾਇਓ, ਤਤ ਵਿਚਾਰ ਯੈ ਮਥੁਰਾ। ਇਹ ਸਿਧਾਂਤ ਹੈ ਮਥੁਰਾ ਭੱਟ ਕਹਿੰਦਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਓ। ਤੇ ਉਹ ਭੱਟ ਸੰਤ ਅਸੰਤ ਪਦ ਦਾ ਨਿਰਣਾ ਕਰਦੇ ਹੈ ਜਿਨ੍ਹਾਂ ਦੀ ਆਪਣੀ ਤਜਰਬੇ ਵਾਲੀ ਜ਼ਿੰਦਗੀ ਹੈ। ਭੇਖਾ ਭੱਟ ਕਹਿੰਦਾ, ਰਹਿਓ ਸੰਤ ਹੋ ਟੋਲ, ਟੋਲ ਦਾ ਅਰਥ ਹੈ ਲੱਭਣਾ। ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਕਿਹਾ, ਐ ਗੁਰੂ ਅਰਜਨ ਸਾਹਿਬ, ਮੈਂ ਸੰਤ ਨੂੰ ਲੱਭਦਾ ਫਿਰਦਾ ਸੀ ਪਰ ਸੰਤ ਮੈਨੂੰ ਲੱਭਿਆ ਕੋਈ ਨਾ। ਸੰਤ ਨੂੰ ਲੱਭਦਿਆਂ ਲੱਭਦਿਆਂ ਅਸੰਤ ਬੜੇ ਲੱਭੇ ਮੈਨੂੰ, ਮੈਨੂੰ ਬਹੁਤ ਐਸੇ ਵਿਅਕਤੀ ਲੱਭੇ ਕਿ ਜਿਹੜੇ ਸੰਤ ਨਹੀਂ ਸਨ, ਅਸੰਤ ਸਨ। ਮੇਰੀ ਖੋਜ ਬਿਰਤੀ, ਮੈਂ ਸੰਤ ਨੂੰ ਲੱਭ ਰਿਹਾ ਸੀ, ਸ਼ਾਂਤ ਆਤਮਾ ਨੂੰ ਲੱਭ ਰਿਹਾ ਸੀ। ਸੰਤ ਪਦ ਦੇ ਅੱਖਰੀ ਜਿਹੜੇ ਅਰਥ ਨੇ ਬੜੇ ਗਹਿਰਾਈ ਰੱਖਦੇ ਹਨ। ਅਰਥਾਂ ਅਰਥਾਂ ਦੀ ਕਹਾਣੀ ਕੁਝ ਵਰੀਕ ਹੈ ਤੇ ਥੋੜੀ ਥੋੜੀ ਵਿਚਾਰ ਹੁੰਦੀ ਜਾਏ, ਜੇ ਵਾਲੀ ਬਰੀਕ ਤਾਣਾ ਬਾਣਾ ਕੱਤਣ ਲੱਗ ਪਏ ਤਾਂ ਸਰੋਤਿਆਂ ਵਿੱਚ ਸੁਣਨ ਵਾਲਿਆਂ ਵਿੱਚ ਬੇਰੁਖੀ ਹੋ ਜਾਂਦੀ ਹੈ। ਗੁਰੂ ਕਿਰਪਾ ਕਰੇ ਸੰਤ ਪਦ ਦੇ ਅਰਥ ਸਮਝਣੇ ਜ਼ਰੂਰ ਚਾਹੀਏ। ਇਹ ਵਿਚਾਰ ਆਪਾਂ ਕੱਲ ਕਰ ਲਵਾਂਗੇ, ਸੰਤ ਪਦ ਦੇ ਅਰਥ ਕੀ ਹਨ, ਦੋਨਾਂ ਅੱਖਰਾਂ ਦੇ ਦੋਨਾਂ ਪਦਾਂ ਦੇ ਸੱਸਾ ਤੇ ਤੱਤਾ ਆਪਣੇ ਆਪਣੇ ਘਰਾਣੇ ਦੇ ਵਿੱਚੋਂ ਕਿਹੜੇ ਕਿਹੜੇ ਭਾਵ ਲੈ ਕੇ 35 ਅੱਖਰਾਂ ਦੇ ਵਿੱਚ ਇਹ ਦੋ ਅੱਖਰਾਂ ਨੂੰ ਜੋੜਿਆ ਕਿਉਂ ਗਿਆ, ਤੱਤੇ ਨੂੰ ਔਂਕੜ ਲਾ ਕਰਕੇ ਸੱਸੇ ਨੂੰ ਟਿੱਪੀ ਲਾ ਕੇ ਲਘੂ ਤੇ ਦੀਰਘ ਮਾਤਰਾ ਦੋ ਲਾ ਕੇ ਸੰਤ ਪਦ ਬਣਾਇਆ, ਇਸ ਪਦ ਦੀ ਵਿਚਾਰ ਕੱਲ ਹੋਏਗੀ। ਰਹਿਓ ਸੰਤ ਹੋਣ ਟੋਲ, ਮੈਂ ਸ਼ਾਂਤ ਆਤਮਾ, ਸ਼ਾਂਤ ਆਤਮਾ ਨੂੰ ਲੱਭ ਰਿਹਾ ਸੀ ਸਾਧ ਬਹੁ ਤੇਰੇ ਡਿੱਠੇ, ਮੈਂ ਅਨੇਕਾਂ ਰਾਗ ਦਵੈਸ਼ ਵਿੱਚ ਫਸੇ ਹੋਏ, ਭੇਖਾਂ ਵਿੱਚ ਸੰਤ ਦੇ ਲਿਬਾਸ ਵਿੱਚ ਮੈਂ ਅਸੰਤ ਬੜੇ ਵੇਖੇ, ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਸੀ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਸੰਸਾਰ ਨੂੰ ਬੜੇ ਚਮਤਕਾਰ ਵਿਖਾ ਕੇ ਨਾਟਕ ਚੇਟਕ ਕੀਏ ਕੁਕਾਜਾ, ਕੁਕਾਜ ਕਰਨ ਵਾਲੇ ਸੰਸਾਰ ਚ ਬਹੁਤੇ ਸਨ। ਸੰਤ ਦੀ ਪਹਿਚਾਨ ਕਰਾਮਾਤ ਨਹੀਂ, ਯਾਦ ਰੱਖਣਾ ਕਰਾਮਾਤ ਇੱਕ ਮਦਾਰੀ ਦੀ ਕਿਰਿਆ ਹੈ, ਕਰਾਮਾਤ ਮਦਾਰੀ ਵੀ ਜਾਣਦਾ ਹੱਥ ਦੀ ਸਫਾਈ। ਕਰਾਮਾਤ ਨੂੰ ਗੁਰੂ ਘਰ ਦੇ ਅੰਦਰ ਕਹਿਰ ਦੱਸ ਦਿੱਤਾ ਸਤਿਗੁਰੂ ਨੇ, ਭਾਈ ਮਤੀ ਦਾਸ ਨੇ ਸਿਰਫ ਹੱਥ ਜੋੜ ਕੇ ਗੁਰੂ ਦਾ ਸੀਤ ਪ੍ਰਸ਼ਾਦ ਲੈ ਕੇ ਪੋਨੇ ਚੂਪ ਕੇ ਇਹੀ ਕਿਹਾ ਸੀ ਕਿ ਸਤਿਗੁਰੂ ਆਗਿਆ ਦਿਓ, ਮੈਂ ਦਿੱਲੀ ਤੇ ਲਾਹੌਰ ਨੂੰ ਹੱਥ ਦੀ ਤਾਲੀ ਵਜਾ ਕੇ ਦੋਨਾਂ ਨੂੰ ਗਰਕ ਕਰਦਿਆਂ, ਜਿੱਥੇ ਜ਼ੁਲਮ ਕਰਨ ਵਾਲੇ ਇਹਨਾਂ ਮੁਗਲਾਂ ਦੇ ਤਖ਼ਤ ਹਨ, ਚਾਰ ਥਾਂ ਤੇ ਤਖ਼ਤ ਸੀ ਇਹਨਾਂ ਦੇ, ਦਿੱਲੀ ਔਰ ਲਾਹੌਰ, ਆਗਰੇ ਤੇ ਕਲਾਨੌਰ, ਚਾਰ ਤਖ਼ਤ ਸੀ ਮੁਗਲਾਂ ਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ, ਮਤੀ ਦਾਸ ਇਹ ਸ਼ਕਤੀ ਕਿੱਥੋਂ ਮਿਲੀ ਹੈ? ਸੱਚ ਕਹਿਣਾ ਪਿਆ ਮਹਾਰਾਜ, ਤੁਹਾਡੀ ਇਸ ਜੂਠ ਦੇ ਵਿੱਚੋਂ, ਤੁਹਾਡੀ ਸੀਤ ਪ੍ਰਸ਼ਾਦ ਦੇ ਵਿੱਚੋਂ ਜੂਠੇ ਛਿੱਲੜ ਚੂਪੇ ਸੀ ਇਹ ਸ਼ਕਤੀ ਆ ਗਈ। ਮਹਾਰਾਜ ਕਹਿੰਦੇ ਫਿਰ ਮਤੀ ਦਾਸਾ, ਜਿਹੜੇ ਸਮੁੰਦਰ ਚੋਂ ਇੱਕ ਬੂੰਦ ਲੈ ਕੇ ਨਹੀਂ ਸਹਾਰ ਸਕਿਆ, ਜੇ ਇਹੀ ਕੁਛ ਕਰਨਾ ਹੋਵੇ, ਜਿਸ ਗੁਰੂ ਦੀ ਜੂਠ ਵਿੱਚ ਕਰਾਮਾਤਾਂ ਹਨ, ਉਹ ਭਲਿਆ ਪੁਰਸ਼ ਹੈ, ਜੇ ਸ਼ਕਤੀ ਦਿਖਾਉਣੀ ਹੁੰਦੀ ਤਾਂ ਗੁਰੂ ਹੀ ਦਿਖਾ ਦਿੰਦਾ। ਸੰਤ ਦੀ ਪਹਿਚਾਣ ਨਹੀਂ ਹੈ, ਸੰਤ ਦੀ ਪਹਿਚਾਣ ਹੈ ਭਾਣਾ ਮੰਨਣਾ। ਬਹੁਤ ਸਾਰੇ ਅਣਜਾਣ ਸੰਤਾਂ ਦੇ ਜੀਵਨ ਲਿਖਣ ਵਾਲੇ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਇੱਕ ਮਦਾਰੀ ਬਣਾ ਦਿੱਤਾ ਉਹਨਾਂ ਲੋਕਾਂ ਨੇ, ਜਿਨ੍ਹਾਂ ਨੂੰ ਚੱਜ ਨਹੀਂ ਆਇਆ ਲਿਖਣ ਦਾ, ਜਿਨ੍ਹਾਂ ਨੂੰ ਜੀਵਨ ਦੇ ਲਿਖਣ ਦਾ ਢੰਗ ਨਹੀਂ। ਔਰ ਬਹੁਤ ਸਾਰੀਆਂ ਸਾਖੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਚੋਰੀ ਕਰਕੇ ਆਪਣੀ ਜਾਨ ਵਿੱਚ ਵੱਡੀਆਂ ਮੱਲਾਂ ਮਾਰੀਆਂ, ਗੁਰੂ ਘਰ ਦੀਆਂ ਸਾਖੀਆਂ ਚੋਰੀ ਕਰ ਕਰਕੇ ਮਿਲਾ ਮਿਲਾ ਕੇ ਨਾਲ ਕਿਸੇ ਮਹਾਂਪੁਰਸ਼ ਤੇ ਥੋਪ ਦੇਣੀਆਂ, ਨਾ ਤੇ ਉਸ ਮਹਾਂਪੁਰਸ਼ ਦੀ ਆਤਮਾ ਬਖਸ਼ੇਗੀ ਜਿਹਨੇ ਝੂਠ ਲਿਖਿਆ, ਤੇ ਨਾ ਹੀ ਗੁਰੂ ਸਾਹਿਬ ਬਖਸ਼ਣਗੇ ਅਸੀਂ ਲੋਕਾਂ ਨੂੰ। ਸੰਤ ਦੀ ਪਹਿਚਾਣ ਕੀ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ, ਮਤੀ ਦਾਸ ਮੈਂ ਤੇ ਸਮਝਿਆ ਸੀ ਤੈਨੂੰ ਬ੍ਰਹਮ ਗਿਆਨ ਦ੍ਰਿੜ ਹੋ ਗਿਆ ਹੈ। ਪੜ੍ਹੋ ਕਿਤੇ ਇਤਿਹਾਸ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਪੜ੍ਹੋ। ਮਹਾਰਾਜ ਕਹਿੰਦੇ, ਮੈਂ ਤੇ ਸਮਝਿਆ ਸੀ ਤੈਨੂੰ ਬ੍ਰਹਮ ਗਿਆਨ ਦ੍ਰਿੜ ਹੋ ਗਿਆ ਹੈ, ਮਤੀ ਦਾਸ ਬ੍ਰਹਮ ਗਿਆਨ ਮੈਂ ਕਾਚੋ, ਤੂੰ ਕੱਚਾ ਨਿਕਲਿਆ, ਤੂੰ ਕੱਚਾ ਹੈ ਅਜੇ। ਸੱਜੀ ਬਾਂਹ ਫੜੀ ਸਤਿਗੁਰਾਂ ਨੇ, ਸਾਰੀ ਸ਼ਕਤੀ ਖਿੱਚ ਲਈ, ਕਹਿਣ ਲੱਗੇ, ਮਤੀ ਦਾਸਾ ਟਕਰਾ ਦੇ ਦਿੱਲੀ ਤੇ ਲਾਹੌਰ ਨੂੰ, ਮੈਂ ਆਗਿਆ ਦੇਣਾ ਤੈਨੂੰ। ਹੱਥ ਜੋੜ ਲਏ, ਗਲ ਵਿੱਚ ਪੱਲਾ ਪਾਇਆ, ਸਾਈਆਂ ਭੁੱਲ ਹੋ ਗਈ। ਕਹਿੰਦੇ ਮੈਂ ਤੈਨੂੰ ਸੰਤ ਬਣਾਉਣਾ ਚਾਹੁੰਦਾ ਸੀ। ਇਹ ਕਿਰਿਆ ਸੰਤ ਦੀ ਨਹੀਂ ਹੈ ਸੱਜਣਾ। ਕਹਿੰਦਾ ਮਹਾਰਾਜ ਇੱਕ ਵਾਰ ਬਖਸ਼ ਦਿਓ। ਕਹਿੰਦੇ ਫਿਰ ਬਚਨ ਦੇ, ਸੰਤ ਦੇ ਸਿਰ ਤੇ ਆਰਾ ਚੱਲ ਜਾਏ ਪਰ ਸੰਤ ਕਰਾਮਾਤ ਨਾ ਵਿਖਾਵੇ, ਸੰਤ ਉਹ ਹੈ। ਜੇ ਸਮੇਂ ਨੇ ਐਸਾ ਮੋੜ ਖਾਧਾ, ਤੇਰੇ ਸਿਰ ਤੇ ਆਰਾ ਚੱਲ ਗਿਆ, ਸਹਾਰੇਗਾ? ਹਾਂ ਮਹਾਰਾਜ, ਮੈਨੂੰ ਬਖਸ਼ ਦਿਓ ਇੱਕ ਵਾਰ, ਮੈਂ ਸਹਾਰਾਂਗਾ,
ਕੋਈ ਕਰਾਮਾਤ ਦਾ ਨਾਂ ਨਹੀਂ ਲਵਾਂਗਾ।
ਇਸ ਕਰਕੇ ਭਾਈ ਗੁਰੂ ਅਰਜਨ ਸਾਹਿਬ ਮਹਾਰਾਜ ਬੇਗਾਨਾ, ਮੇਰੀ ਦ੍ਰਿਸ਼ਟੀ ਦੇ ਅੰਦਰ ਤਾਂ ਮਤੀ ਦਾਸਾ ਕੋਈ ਵੀ ਬੇਗਾਨਾ ਨਹੀਂ ਹੈ, ਸਗਲ ਸੰਗ ਹਮਕੋ ਬਣਿਆਈ। ਮੇਰੇ ਸਤਿਕਾਰਯੋਗ ਦਾਦਾ ਜੀ ਦੇ ਵਚਨ ਚੇਤੇ ਕਰ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਹਿਣ ਸ਼ੀਤਲਤਾ ਕਿ ਨਹੀਂ ਹੋਵੇ, ਸਹਿਣਸ਼ੀਲ ਸੰਤਮ ਸਮ ਮਿੱਤਰ ਸਿਆ ਦੁਰਜਨ ਹੈ, ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਬਦ ਹੋਏ ਉਪਤਿਸ਼ਟ। ਇਸ ਦਾ ਭਾਵ ਹੈ ਕਿ ਸੰਤ ਦੀ ਅਵਸਥਾ ਐਸੀ ਹੁੰਦੀ ਹੈ, ਇੰਨੀ ਸਹਿਣਸ਼ੀਲਤਾ ਦਾ ਹੁੰਦੀ ਹੈ, ਇੰਨੀ ਸਮਦ੍ਰਿਸ਼ਟੀ ਹੁੰਦੀ ਹੈ, ਇੱਕ ਪਾਸੇ ਸੇਵਕ 36 ਪ੍ਰਕਾਰ ਦੇ ਭੋਜਨ ਬਣਾ ਕੇ ਪ੍ਰੇਮ ਦੇ ਨਾਲ ਸੰਤ ਦੇ ਮੂੰਹ ਚ ਪਾਉਣ ਵਾਸਤੇ ਖੜਾ ਹੋਵੇ, ਸੰਤ ਉਹਨੂੰ ਕੋਈ ਵਰ ਨਹੀਂ ਦਿੰਦਾ। ਐਸਾ ਨਹੀਂ ਵੀ ਉਹਦੀ ਘਾਲਣਾ ਥਾਂ ਨਹੀਂ ਪੈ ਰਹੀ, ਪਰਮੇਸ਼ਰ ਨੇ ਉਹਦੀ ਘਾਲਣਾ ਥਾਂ ਪਾਉਣੀ ਹੈ, ਕਿਉਂਕਿ ਪਰਮੇਸ਼ਰ ਦੇ ਸਰੂਪ ਦੀ ਮੰਨਤਾ ਕਰ ਰਿਹਾ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਏਕ ਹੈ ਕਾਮ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਸੇਵਾ ਵਾਸਤੇ ਚੀਜ਼ਾਂ ਹੀ ਦੋ ਹਨ। ਨਾਨਕ ਭੋਜਨ ਅਨਕ ਪ੍ਰਕਾਰੇਣ, ਅਨੇਕਾਂ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਲੈ ਕੇ ਸੇਵਕ ਹਾਜ਼ਰ ਖੜੇ ਹੋਣ, ਸੰਤ ਉਹਨਾਂ ਵੱਲ ਉਹਦੀ, ਕਿਉਂਕਿ ਰਾਗ ਦਵੈਸ਼ ਦੀ ਬਿਰਤੀ ਨਹੀਂ ਹੈ, ਉਹ ਖਾਣਿਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ, ਪਰਮਾਤਮਾ ਖੁਸ਼ ਹੁੰਦਾ ਕਿ ਤੂੰ ਮੇਰੇ ਸੰਤ ਦੀ ਸੇਵਾ ਕਰ ਰਿਹਾ। ਨਾਨਕ ਭੋਜਨ ਅਨਕ ਪ੍ਰਕਾਰੇਣ, ਨਿੰਦਕ ਦੂਸਰੇ ਪਾਸੇ ਨਿੰਦਕ ਲੋਕ ਸੰਤਾਂ ਦੇ ਵੈਰੀ ਇਹ ਮੁੜ ਤੋਂ ਹੀ ਚਲੇ ਆ ਰਹੇ ਨੇ, ਅਕਾਰਣੀ ਵੈਰ ਕਰਨ ਵਾਲੇ, ਜੇ ਸੰਤਾਂ ਦੀ ਵਡਿਆਈ ਨਹੀਂ ਪਾਉਂਦੀ ਉਹ ਫਿਰ ਨਿੰਦਕ ਲੋਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਹ ਸੰਤ ਦਾ ਸਿਰ ਵੱਢਣ ਵਾਸਤੇ ਸ਼ਸਤਰ ਲੈ ਕੇ ਸੰਤ ਦੇ ਸਿਰਹਾਣੇ ਖੜਾ, ਕਿ ਜਦੋਂ ਟਾਈਮ ਲੱਗ ਜਾਏ ਮੈਂ ਤਾਂ ਸਿਰ ਕਤਲ ਕਲਮ ਕਰਦੇ ਹਾਂ, ਇਹ ਪਖੰਡ ਕਰਕੇ ਲੋਕਾਂ ਨੂੰ ਲੁੱਟ ਰਿਹਾ। ਨਿੰਦਕ ਉਪ ਸਮੀਪ ਨੇੜੇ ਹੋ ਕੇ ਇਸਤਤ ਖੜਾ ਕਿ ਮੈਂ ਤਾਂ ਸਿਰ ਵੱਢਦੇ ਹਾਂ, ਆਪਦ ਸ਼ਸਤਰ ਲਈ ਖੜਾ, ਪਰ ਦੋਨਾਂ ਦੇ ਵਿੱਚ ਸਮ ਮਿੱਤਰ ਸਵੇਜਨ ਹੈ, ਮਿੱਤਰ ਦੇ ਵਿੱਚ ਤੇ ਦੁਰਜਨ ਦੇ ਵਿੱਚ ਸਮ ਅਵਸਥਾ ਹੈ। ਕੋਈ ਉਹਨਾਂ ਦਾ ਸਾਗਲ ਸਾਗਲ ਮੀਤ ਹਮ ਆਪਨ ਕੀਨੋ, ਹਮ ਸਭ ਨਾ ਕੇ ਸਾਜਨ, ਨਾ ਕੋਈ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਵੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ। ਇਹ ਸੰਤ ਦੀ ਅਵਸਥਾ ਹੈ। ਸ਼ਾਸਤਰ ਤੀਖਣ ਕਾਟ ਡਾਰਿਓ, ਸੰਤ ਨੂੰ ਤਿੱਖਿਆਂ ਸ਼ਸਤਰਾਂ ਨਾਲ ਵੱਢ ਵੱਢ ਕੇ ਲੋਕਾਂ ਨੇ ਵੇਖ ਲਿਆ, ਸੰਤ ਦੀ ਸ਼ਾਂਤੀ ਨੂੰ ਕੋਈ ਫਰਕ ਨਹੀਂ ਪਿਆ। ਸੰਤ ਤੇ ਕਹਾਉਣਾ ਹੀ ਸੌਖਾ ਹੈ, ਸੰਤ ਬਣਨਾ ਬੜਾ ਔਖਾ। ਗੁਰੂ ਪਿਆਰਿਓ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਕਰੋੜਾਂ ਚੋਂ ਜਿੰਨੇ ਅੱਜ ਅਸੀਂ ਬ੍ਰਹਮ ਗਿਆਨੀਆਂ ਦੇ ਟੋਲਿਆਂ ਦੇ ਟੋਲੇ ਬਣਾ ਕੇ ਪ੍ਰਚਾਰ ਕੀਤੇ ਹੋਏ ਨੇ ਆਪਣੇ ਆਪਣੇ ਸੰਤ ਨੂੰ, ਕੋਈ ਬ੍ਰਹਮ ਗਿਆਨੀ ਤੋਂ ਘੱਟ ਨਹੀਂ ਮੰਨਣ ਨੂੰ ਤਿਆਰ, ਪਰ ਕਿਤੇ ਗੁਰੂ ਨਾਨਕ ਨੂੰ ਤਾਂ ਪੁੱਛੋ ਵੀ ਬ੍ਰਹਮ ਗਿਆਨੀ ਕੌਣ ਹੈ, ਜਾਂ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਕੋਈ ਨਹੀਂ ਜਾਣ ਸਕਦਾ। ਇਸ ਯੁਗ ਮੇ ਕੋ ਬਿਰਲਾ ਬ੍ਰਹਮ ਗਿਆਨੀ, ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰ ਗੁਰੂ ਤੇ ਕਹਿੰਦੇ ਹੈ, ਤੇ ਫਿਰ ਅੱਜ ਬ੍ਰਹਮ ਗਿਆਨ ਖੇਡ ਬਣਾ ਲਈ ਹੈ। ਸੰਤ ਬਾਬਾ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਮਹਾਂਪੁਰਸ਼ਾਂ ਦੀ ਸਟੇਜ ਤੇ ਵਡਿਆਈ ਕਰਨ ਲੱਗਿਆ ਬ੍ਰਹਮ ਗਿਆਨੀ ਕਹਿ ਦਿੱਤਾ ਮਹਾਂਪੁਰਸ਼ਾਂ ਦੀ ਮੌਜੂਦਗੀ ਵਿੱਚ। ਮਹਾਂਪੁਰਸ਼ਾਂ ਨੇ ਉਸੇ ਵੇਲੇ ਉਸੇ ਟਾਈਮ ਨਗਦੋ ਨਗਦੀ ਸੌਦਾ ਹੋਇਆ। ਕਹਿੰਦੇ ਸੰਤ ਫਤਿਹ ਸਿੰਘ ਜੀ ਹੁਣੇ ਐਸੇ ਵੇਲੇ ਸੰਗਤਾਂ ਵਿੱਚ ਖੜੇ ਹੋ ਕੇ ਗਲ ਵਿੱਚ ਪੱਲਾ ਪਾ ਕੇ ਮਾਫੀ ਮੰਗੋ ਕਿ ਮੇਰੇ ਤੋਂ ਗਲਤ ਸ਼ਬਦ ਵਰਤਿਆ ਗਿਆ।
ਮੈਨੂੰ ਮੇਰੀ ਅਵਸਥਾ ਦਾ ਪਤਾ ਹੈ। ਇਹ ਸ਼ਬਦ ਵਾਪਸ ਲੈ, ਸੰਤ ਫਤਿਹ ਸਿੰਘ ਨੂੰ ਗਲ ਵਿੱਚ ਪੱਲਾ ਪਾ ਕੇ ਖੜੇ ਹੋ ਕੇ ਮਾਫੀ ਮੰਗਣੀ ਪਈ ਵੀ ਮੇਰੇ ਕੋਲੋਂ ਸ਼ਬਦ ਸਾਧ ਸਿੰਘ ਜੀ ਗਲਤ ਨਿਕਲ ਗਿਆ, ਕਿਉਂਕਿ ਸੰਤਾਂ ਨੇ ਪੁੱਛਿਆ ਕਿ ਸੰਤ ਜੀ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ? ਸੰਤ ਫਤਿਹ ਸਿੰਘ ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਸਤਿਗੁਰਾਂ ਦੀ ਬਾਣੀ ਅਨੁਸਾਰ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਤੂੰ ਅਗਿਆਨੀ ਫਿਰ ਬ੍ਰਹਮ ਗਿਆਨੀ ਨੂੰ ਕਿਵੇਂ ਜਾਣਦਾ? ਇਸ ਕਰਕੇ ਭਾਈ ਮਾਫੀ ਮੰਗ, ਨਾ ਤੂੰ ਬ੍ਰਹਮ ਗਿਆਨੀ ਹੈ ਨਾ ਮੈਂ ਬ੍ਰਹਮ ਗਿਆਨੀ, ਆਪਾਂ ਗੁਰੂ ਕੇ ਸਿੱਖ ਹੈ, ਇੱਕ ਗੁਰੂ ਦੇ ਸੇਵਕ ਹਾਂ, ਭਰਾ ਭਰਾ ਦਾ ਰਿਸ਼ਤਾ। ਸੰਤ ਫਤਿਹ ਸਿੰਘ ਨੇ ਮਾਫੀ ਮੰਗੀ ਸੀ ਉੱਠ ਕੇ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਕਥਾ ਕਰਦੇ ਸੀ, ਐਨ ਸੇਮ ਇਸੇ ਤਰ੍ਹਾਂ ਦੀ ਵਾਰਤਾ ਵਰਤੀ ਤੇ ਉਹਨਾਂ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਦਿੱਤਾ। ਇਹਨਾਂ ਨੇ ਵੱਡਿਆਂ ਨਾਲੋਂ ਜ਼ਿਆਦਾ ਕਰੜਾ ਕੀਤਾ, ਕਹਿੰਦੇ ਹਰਚੰਦ ਸਿੰਘ ਜੀ ਜਾ ਕੇ ਸੰਗਤਾਂ ਦੇ ਜੋੜੇ ਵਿੱਚ ਖੜ ਕੇ ਉੱਥੇ ਖੜ ਕੇ ਮਾਫੀ ਮੰਗ ਕਿ ਸਾਧ ਸਿੰਘ ਜੀ ਮੇਰੇ ਤੋਂ ਗਲਤ ਸ਼ਬਦ ਕਿਹਾ ਗਿਆ। ਜੋੜਿਆਂ 'ਚ ਖੜਾ ਕੇ ਮਾਫੀ ਮੰਗਾਈ ਸੰਤ ਹਰਚੰਦ ਸਿੰਘ ਜੀ ਤੋਂ। ਤੇ ਮੇਰਾ ਖਿਆਲ ਹੈ ਅੱਜ ਮਾਫੀ ਮੰਗਾ ਦਈਏ ਜੇ ਕੋਈ ਬ੍ਰਹਮ ਗਿਆਨੀ ਨਾ ਕਹੇ ਵੀ ਤੂੰ ਕਿਉਂ ਨਹੀਂ ਕਿਹਾ, ਖੜ ਜੋੜਿਆਂ 'ਚ ਮੰਗ ਮਾਫੀ, ਤੂੰ ਸਾਡੇ ਸੰਤ ਨੂੰ ਬ੍ਰਹਮ ਗਿਆਨੀ ਤੋਂ ਘੱਟ ਕਿਉਂ ਕਿਹਾ? ਇਹ ਅਵਸਥਾ ਦਾ ਨਾਮ ਹੈ ਗੁਰੂ ਪਿਆਰਿਓ। ਸ਼ਾਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਸੰਤ ਨੂੰ ਕੋਈ ਤਿੱਖਿਆਂ ਸ਼ਸਤਰਾਂ ਨਾਲ ਵੱਢਣ ਲੱਗ ਜਾਏ, ਬਾਬਾ ਵੀਰ ਸਿੰਘ ਨਰੰਗਾ ਵਾਦੀਆਂ ਵਾਂਗੂ ਕੋਈ ਤੋਪ ਦੇ ਗੋਲੇ ਹਿੱਕ ਵਿੱਚ ਮਾਰ ਦੇਵੇ ਤੇ ਸੰਤ ਅੱਗੋਂ ਕੋਈ ਵਚਨ ਨਾ ਕਹੇ ਤੇ ਭਾਣਾ ਮੰਨੇ। ਉਹਨਾਂ ਵਾਸਤੇ ਖਾਣਾ ਤਿਆਰ ਕਰਕੇ ਰੱਖਿਆ, ਉਹਨਾਂ ਵਾਸਤੇ ਰੋਟੀ ਤਿਆਰ ਕਰਕੇ ਰੱਖੀ। ਹੋਤੀ ਮਰਦਾਨ ਸੰਪਰਦਾ ਦਾ ਇਤਿਹਾਸ ਪੜ੍ਹ ਕੇ ਦੇਖੋ ਕੈਸਾ ਹੈ, ਕੈਸੇ ਹਨ ਇਸ ਸੰਪਰਦਾ ਦੇ ਸੰਤ। ਪੰਡਿਤ ਹਰਦਿਆਲ ਜੀ ਨੇ ਸੰਤ ਦੀ ਅਵਸਥਾ ਨੂੰ ਇੱਕ ਸਵੀਰ ਵਿੱਚ ਇਸ ਤਰ੍ਹਾਂ ਬਿਆਨ ਕੀਤਾ, ਸੰਤ ਕਰੈ ਨਹਿ ਵੈਰ ਕਹੂੰ। ਸੰਤ ਉਹ ਹੁੰਦਾ ਹੈ ਜਿਹੜਾ ਕਿਸੇ ਨਾਲ ਵੈਰ ਨਾ ਕਰੇ, ਕਿਉਂਕਿ ਉਹਨੇ ਜਾਪ ਹੀ ਉਹਦਾ ਕੀਤਾ ਜਿਹਦਾ ਵੈਰ ਨਹੀਂ ਕਿਸੇ ਨਾਲ। ਉਹਦੇ ਅੰਦਰ ਵੈਰ ਭਾਵ ਰਹੇਗਾ ਕਿਵੇਂ? ਕਿਉਂਕਿ ਰੱਬ ਦੇ ਅੰਦਰ ਵੈਰ ਭਾਵ ਨਹੀਂ, ਉਹਨੇ ਜਾਪ ਉਹਦਾ ਕੀਤਾ ਜਿਹਦੇ ਅੰਦਰ ਵੈਰ ਨਹੀਂ। ਦੇਵਤਿਆਂ ਦਾ ਜਾਪ ਕਰੇ ਜਿਹਨਾਂ ਦੇ ਅੰਦਰ ਵੈਰ ਭਾਵ ਹੈ ਉਹਦੇ ਅੰਦਰ ਵੀ ਵੈਰ ਰਹੇਗਾ। ਜਿਹੜੇ ਮਰਜ਼ੀ ਦੇਵਤੇ ਦਾ ਆਵਾਹਨ ਕਰਕੇ ਦੇਖੋ, ਵੈਰ ਭਾਵ ਹੈ ਦੇਵਤਿਆਂ ਦੇ ਅੰਦਰ, ਪਰਮਾਤਮਾ ਦੇ ਅੰਦਰ ਵੈਰ ਭਾਵ ਨਹੀਂ, ਨਿਰਵੈਰ ਹੈ। ਸੰਤ ਕਰੈ ਨਹੀਂ ਵੈਰ ਕਹੂੰ, ਸਭ ਕੇ ਹਿੱਤ ਮੈਂ ਵਰਤੈ ਅਤ ਹੀ, ਅਤਿਅੰਤ ਹੀ ਸਾਰਿਆਂ ਦੇ ਹਿੱਤ ਵਿੱਚ ਵਰਦੇ ਹੈ, ਸਾਰਿਆਂ ਦੇ ਭਲੇ ਵਿੱਚ ਵਰਦੇ ਆ ਸੰਤ। ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਕੇ ਵਿਖਾਇਆ। ਸਿੱਖ ਜਗ ਦੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੇ ਵਿੱਚ ਇੱਕ ਬਾਬਾ ਨੰਦ ਸਿੰਘ ਜੀ ਵੀ ਜਿਨ੍ਹਾਂ ਦਾ ਆਪਣੀ ਮਿਸਾਲ ਆਪ ਹਨ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਹਾਂਪੁਰਸ਼, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੇ ਮਹਾਂਪੁਰਸ਼, ਇੱਕ ਦੋ ਇੱਕ ਚੜ੍ਹਾਂਦੀਆਂ, ਕੌਣ ਜਾਣੇ ਮੇਰਾ ਨਾਂ ਜੀਓ। ਸੰਤ ਕਰੈ ਨੇ ਵੈਰ ਕਹੋ, ਸਭ ਕੇ ਹਿੱਤ ਮੈਂ ਵਰਤੈ ਅਤ ਹੀ। ਅਗਰ ਕੋਈ ਸੰਤ ਨੂੰ ਦੁੱਖ ਦੇਣ ਵਾਸਤੇ ਤਾ ਤਨ ਕੋ ਜਬ ਦਹਤ ਕੋ, ਜੇ ਉਹਨਾਂ ਦੇ ਤਨ ਨੂੰ ਸਾੜਨ ਵਾਸਤੇ ਕੋਈ ਅੱਗ ਦੇ ਕੋਲੇ ਵੀ ਰੱਖ ਦੇਵੇ, ਉਹਨਾਂ ਦੇ ਸਰੀਰ ਨੂੰ ਕੋਈ ਦੁੱਖ ਪਹੁੰਚਾਉਣ ਵਾਸਤੇ ਕੋਈ ਯਤਨ ਵੀ ਕਰੇ, ਤਾ ਤਨ ਕੋ ਜਬ ਦਹਤ ਕੋ ਬਹਿ ਤਦਪ, ਤਾਂ ਵੀ ਕੀ ਕਰਦੇ ਨਾ, ਉਹਦੇ ਹਿੱਤ ਚ ਵਰਤਣਗੇ। ਸੁਖ ਅਮਿਤ, ਉਹਨਾਂ ਨੂੰ ਅਮਿਤ ਤੋਲਣ ਤੋਂ ਰਹਿਤ ਸੁਖ ਦੇਣਗੇ। ਫਿਰ ਵੀ ਤੇ ਇਸੇ ਤਰ੍ਹਾਂ ਇੱਕ ਮਿਸਾਲ ਦਿੱਤੀ ਅੱਗੇ, ਜੈਸੇ ਕੁਠਾਰ ਕਟੈ ਤਰ ਚੰਦਨ, ਜਿਵੇਂ ਕੁਹਾੜਾ ਜਿਹੜਾ ਹੈ, ਕੁਹਾੜੇ ਦਾ ਕੰਮ ਹੀ ਵਿਰਸ਼ਾਂ ਨੂੰ ਵੱਢਣਾ ਹੈ। ਜੈਸੇ ਕੁਠਾਰ ਕਟੈ ਤਰ ਚੰਦਨ, ਤਰ ਵਿਰਸ਼, ਚੰਦਨ ਦੇ ਵਿਰਸ਼ ਨੂੰ ਕੁਹਾੜਾ ਵੱਢਦਾ ਹੈ, ਪਰ ਚੰਦਨ ਨੇ ਅੱਜ ਤੱਕ ਕੁਹਾੜੇ ਤੇ ਕਦੇ ਇਤਰਾਜ਼ ਨਹੀਂ ਕੀਤਾ। ਗੰਧ ਮੁਖ ਹੈ ਤਿਸ ਦੇਵਤ ਹੀ, ਉਹਦੇ ਮੂੰਹ ਨੂੰ ਐਨ ਸੁਗੰਧੀ ਨਾਲ ਭਰ ਦਿੰਦਾ, ਤੁੰਨ ਦਿੰਦਾ ਉਹਦੇ ਮੂੰਹ ਦੇ ਵਿੱਚ, ਕੁਹਾੜੇ ਚੋਂ ਵੀ ਜਦੋਂ ਚੰਦਨ ਦੀ ਲੱਕੜ ਵੱਢੀਏ ਕੁਹਾੜਾ ਵੀ ਸੁਗੰਧਿਤ ਹੋ ਜਾਂਦਾ ਹੈ, ਉਹਦੇ ਚੋਂ ਵੀ ਸੁਗੰਧੀਆਂ ਆਉਂਦੀਆਂ। ਇੱਕ ਸੰਤ ਦਾ ਜੀਵਨ ਹੈ, ਜੈਸੇ ਕੁਠਾਰ ਕਟੈ ਤਰ ਚੰਦਨ, ਗੰਧ ਮੁਖ ਹੈ ਤਿਸ ਦੇਵਤ ਹੀ। ਕਹਿੰਦੇ ਇਹਦਾ ਕਾਰਨ ਕੀ ਹੈ, ਹੇਤ ਸਰਵਾਤਮ ਹੇਰਤ ਹੈ ਵਹਿ, ਉਹ ਸੰਤ ਕੀ ਦੇਖਦੇ ਨੇ, ਮੇਰਾ ਹੀ ਆਤਮਾ ਤਾਂ ਹੈ ਸਾਰੇ, ਬੈਰੀ ਕੌਣ ਹੋ ਸਕਦਾ, ਸਭ ਮੈਂ ਬ੍ਰਹਮ, ਬ੍ਰਹਮ ਹੈ ਪਸਰਿਆ, ਤੇ ਮੇਰਾ ਆਪਣਾ ਆਪ ਤੇ ਬੈਰੀ ਕਦੇ ਹੋ ਹੀ ਨਹੀਂ ਸਕਦਾ। ਹੇਤ ਸਰਵਾਤਮ ਹੇਰਤ ਹੈ ਵਹ ਤਾਂ ਪਦ ਕੰਜ ਨਵੋ ਨਿਤ ਹੀ, ਮੈਂ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦਾ, ਇੱਕ ਵਾਰ ਨਹੀਂ ਮੈਂ ਨਿਤ ਹੀ ਮੱਥਾ ਟੇਕਦਾ ਐਸੇ ਸੰਤਾਂ ਨੂੰ, ਤਾਂ ਪਦ ਕੰਜ ਨਵੋ ਨਿਤ ਹੀ, ਨਿਤ ਹੀ ਮੱਥਾ ਟੇਕਦਾ। ਸਹਿਨਸ਼ੀਲ ਸੰਤਮ ਕਬੀਰ, ਸੰਤ ਨਾ ਛੱਡੈ ਸੰਤ ਹੀ ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਿਅੰਗਮ ਵੇਡਿਓ ਤਾਂ ਸੀਤਲਤਾ ਨਾ ਤੇ ਜਾਂਦ। ਮਹਾਂਪੁਰਸ਼ ਹਾਂ ਪਰਮੇਸ਼ਵਰ ਨੂੰ ਤੇ ਨਹੀਂ ਪਾਏਗਾ, ਜਿਹੜੇ ਸਾਲ ਮਰਬੇ ਬਿੰਦੀ ਹੋਈ ਹੈ ਕਿਲੇਬੰਦੀ, ਇੱਕ ਜੰਗਲ ਵਿੱਚ ਝਿੜੇ ਵਿੱਚ ਸੰਤ ਬੈਠਾ ਤਪ ਕਰ ਰਿਹਾ ਸੀ, ਤਹਿਸੀਲਦਾਰ ਸਾਹਿਬ ਘੋੜੀ ਤੇ ਜਾ ਰਹੇ ਸਨ, ਮਹਾਂਪੁਰਸ਼ਾਂ ਦੇ ਨੇਤਰ ਬੰਦ ਸਨ, ਸਮਾਧੀ ਲੱਗੀ ਹੈ, ਤਹਿਸੀਲਦਾਰ ਦੇ ਮਨ ਵਿੱਚ ਸੰਸਕਾਰ ਜਾ ਗਿਆ ਆ ਸੰਤਾਂ ਦੇ ਸਤਿਕਾਰ ਕਰਨ ਦਾ, ਘੋੜੇ ਤੋਂ ਉਤਰਿਆ, ਪੰਜ ਰੁਪਏ ਉਹਨਾਂ ਸਮਿਆਂ ਦੇ ਵਿੱਚ ਕਾਫੀ ਸਨ, ਪੰਜ ਰੁਪਏ ਸੰਤਾਂ ਦੇ ਅੱਗੇ ਧਰ ਕੇ ਮੱਥਾ ਟੇਕ ਦਿੱਤਾ, ਪੰਜ ਰੁਪਏ ਦੇ ਬਦਲੇ ਕੁਝ ਮਹਾਂਪੁਰਖਾਂ ਤੋਂ ਅਸੀਸ ਭਾਲਦਾ ਸੀ, ਕੋਈ ਵੱਟਾ ਸੱਟਾ ਕਰਨਾ ਚਾਹੁੰਦਾ ਸੀ ਕਿ ਸੰਤ ਖੁਸ਼ ਹੋ ਜਾਣ, ਅਸੀਸ ਦੇਣ, ਪਰ ਉਹ ਸੰਤ ਸੀ ਜੈਸਾ ਆਪ ਪਹਿਲਾਂ ਸੁਣ ਕੇ ਹਟਿਓ, ਲੱਖਾਂ ਪਦਾਰਥਾਂ ਨੂੰ ਵੇਖ ਕੇ ਖੁਸ਼ੀ ਨਹੀਂ ਹੁੰਦੇ, ਸੰਬਿਰਤੀ ਹੈ। ਮਹਾਂਪੁਰਸ਼ਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕੌਣ ਆਇਆ ਕੌਣ ਗਿਆ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਦੋਂ ਪਿੰਡ ਵੱਲ ਨੂੰ ਦੌੜ ਪੈਂਦਾ, ਸਮਝ ਲਓ ਵੀ ਇਹਦੀ ਮੌਤ ਆ ਗਈ। ਜਦੋਂ ਕੀੜੇ ਦੇ ਮੌਤ ਨੇੜੇ ਆਉਂਦੀ ਹੈ ਉਹਨੂੰ ਖੰਭ ਜਮੇ ਆਉਂਦੇ ਨੇ, ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਆ ਉਦੋਂ ਫਿਰ ਸੰਤਾਂ ਨਾਲ ਸੁੱਖ ਨਾ ਪਾਏ ਨਿਮੁਗਧ ਨਰ, ਸੰਤ ਨਾਲ ਕਹਿੰਦੇ ਉਹ ਫਿਰ ਸੰਤ ਨਾਲ ਖਿਆ ਕਰਦਾ। ਸੰਤ ਸਤਾਏ ਤੀਨ ਹਾਨ, ਧਰਮ ਅਰਥ ਸੁਖ ਵੰਸ, ਤੀਨੋਂ ਹੀ ਨੂੰ ਦੇਖ ਲਓ ਰਾਵਣ ਕੈਰੋਂ ਕੰਸ, ਤਿੰਨਾਂ ਨੂੰ ਦੇਖ ਲਓ, ਐਸਾ ਸੰਸਕਾਰ ਜਾਗਿਆ, ਸੱਜੇ ਹੱਥ ਦੀ ਜ਼ੋਰ ਦੀ ਚਪੇੜ ਸੰਤਾਂ ਦੇ ਮੂੰਹ ਤੇ ਕੱਢ ਮਾਰੀ ਤੇ ਪੰਜ ਰੁਪਏ ਚੁੱਕੇ ਆਪਣੇ ਬੂਝੇ ਵਿੱਚ ਪਾ ਲਏ। ਮੈਂ ਤਾਂ ਕਿਹਾ ਕਿਤੇ ਸੰਤ ਹੈ, ਸੰਤ ਹੁੰਦਾ ਮੈਨੂੰ ਆਸ਼ੀਰਵਾਦ ਦਿੰਦਾ, ਕੋਈ ਗੱਲ ਕਰਦਾ ਮੇਰੇ ਨਾਲ, ਕਿਆ ਪਖੰਡ ਬਣਾਇਆ ਇਹਨਾਂ ਲੋਕਾਂ ਨੇ, ਦੋ ਚਾਰ ਗਾਲਾਂ ਕੱਢੀਆਂ, ਨਿਰਾਦਰ ਕੀਤਾ, ਸੰਤਾਂ ਦੀ ਸਮਾਧੀ ਖੁੱਲ ਗਈ, ਚਿਹਰੇ ਤੇ ਲਾਲੀ ਆ ਗਈ, ਰੌਣਕਾਂ ਆ ਗਈਆਂ, ਤੇ ਉਹਦੇ ਵੱਲ ਵੇਖ ਕੇ ਕੁਛ ਨਹੀਂ ਕਿਹਾ, ਦੁਬਾਰੇ ਫਿਰ ਨੇਤਰ ਬੰਦ ਕਰ ਲਏ, ਚਪੇੜ ਖਾ ਕੇ ਫਿਰ ਨੇਤਰ ਬੰਦ ਕਰ ਲਏ। ਆਪਣੇ ਮਨ ਨੂੰ ਕਹਿੰਦੇ ਨਾ, ਕਹਿੰਦੇ ਹੁਣ ਠੀਕ ਹੈ, ਮੈਂ ਤੈਨੂੰ ਕਿਹੜੇ ਵੇਲੇ ਦਾ ਕਹਿ ਰਿਹਾ ਸੀ ਵੀ ਜਦੋਂ ਆਪਣੇ ਮਾਲਕ ਦਾ ਨਾਂ ਲੈਣਾ ਹੋਵੇ ਉਦੋਂ ਕਿਸੇ ਹੋਰ ਪਾਸੇ ਨਹੀਂ ਜਾਈਦਾ, ਹੁਣ ਠੀਕ ਹੈ ਚਪੇੜਾਂ ਵਜੀਆਂ। ਤੇ ਉਦੋਂ ਬਾਅਦ ਇਕਾਗਰ ਚਿੱਤ ਹੋ ਕੇ ਸਾਈ ਦੇ ਨਾਲ ਜੁੜ ਗਏ, ਇੱਕ ਸ਼ਬਦ ਨਹੀਂ ਕਿਹਾ ਸਰਾਫ ਦਾ, ਕਿਉਂਕਿ ਸੰਤ ਸੀ। ਸੰਤ ਨੂੰ ਕਲੰਕ ਲੱਗਦਾ ਹੈ ਅਗਰ ਉਹ ਗੁੱਸੇ ਵਿੱਚ ਆ ਜਾਏ, ਇਸਤਤ ਧਰਮ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋ ਤੇ ਵਿਭੰਗਾ, ਇਹ ਤੇ ਤੱਤੀ ਤਵੀ ਤੇ ਵਹਿ ਕੇ ਤੱਤਾ ਰੇਤ ਪੈ ਕੇ ਵੀ ਕ੍ਰੋਧ ਨਹੀਂ ਆਇਆ, ਕਿਉਂਕਿ ਸੰਤ ਸ਼ਾਂਤ ਆਤਮਾ ਸੀ। ਤਹਿਸੀਲਦਾਰ ਸਾਹਿਬ ਘਰ ਗਏ, ਰੋਣ ਦੀ ਆਵਾਜ਼ ਆ ਰਹੀ ਹੈ, ਦੋ ਚਾਰ ਸੱਜਣ ਬਾਹਰ ਮਿਲੇ, ਘੋੜੀ ਤੋਂ ਉੱਟਰਿਆ, ਇੱਕ ਨੇ ਘੋੜੀ ਫੜ ਲਈ, ਦੂਸਰੇ ਨੇ ਪਾਣੀ ਦਾ ਗਲਾਸ, ਜੀ ਪਾਣੀ ਪੀ ਲਓ, ਕਹਿੰਦਾ ਕਿਆ ਹੋਇਆ ਮੈਨੂੰ ਪਾਣੀ ਨੂੰ, ਕਹਿੰਦੇ ਜੀ ਨਹੀਂ ਫਿਰ ਵੀ ਤੁਸੀਂ ਪੀ ਲਓ ਪਾਣੀ, ਉਹ ਕਹਿੰਦੇ ਦੱਸੋ ਵੀ ਆਪਣੇ ਪਿੰਡ 'ਚ ਰੋਣ ਦੀ ਆਵਾਜ਼ ਆ ਰਹੀ ਹੈ, ਸੁੱਖ ਹੈ, ਕਹਿੰਦੇ ਪਾਣੀ ਪੀਓ ਫਿਰ ਦੱਸਦੇ ਹਾਂ, ਉਹਨੇ ਕਿਹਾ ਕਿਤੇ ਹਾਰਟ ਅਟੈਕ ਹੋ ਕੇ ਮਰ ਨਾ ਜਾਏ, ਪਾਣੀ ਪਿਆ। ਕਹਿੰਦੇ ਕਿਵੇਂ ਦੱਸੀਏ ਤਹਿਸੀਲਦਾਰ ਸਾਹਿਬ, ਤੇਰਾ ਇੱਕੋ ਇੱਕ ਬੇਟਾ ਸੀ, ਸੱਪ ਲੜ ਕੇ ਉਹਦੀ ਮੌਤ ਹੋ ਗਈ, ਮਰਿਆ ਪਿਆ, ਤੇਰਾ ਪੁੱਤਰ ਮਰ ਗਿਆ। ਤਹਿਸੀਲਦਾਰ ਕੰਧਾਂ 'ਚ ਟੱਕਰਾਂ ਮਾਰਿਓ, ਲੋਕੋ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਨਾਲ ਜੋ ਬੀਤੀ ਹੈ, ਮੇਰੇ ਕੋਲੋਂ ਕੋ ਕਰਮ ਹੋ ਗਿਆ, ਪਾਪ ਹੋ ਗਿਆ, ਉਹ ਲੋਕੋ ਮੇਰੇ ਕੋਲੋਂ ਸਿੱਖਿਆ ਲੈ ਲਓ, ਕਦੇ ਕਿਸੇ ਸੰਤ ਨੂੰ ਦਿਖਾਇਓ ਨਾ, ਜੇ ਸੰਤ ਦੀ ਸੇਵਾ ਨਹੀਂ ਕਰ ਸਕਦੇ ਤਾਂ ਸੰਤ ਦਾ ਨਿਰਾਦਰ ਨਾ ਕਰਿਓ। ਉਹਨੀ ਪੈਰੀ ਵਾਪਸ ਮੁੜਿਆ, ਪੰਚਾਇਤ ਨਾਲ ਲਈ, ਪਹੁੰਚਿਆ ਜਾ ਕੇ ਮਹਾਂਪੁਰਸ਼ਾਂ ਦੇ ਚਰਨ ਫੜ ਲਏ ਤੇ ਸਿਰ ਧਰ ਕੇ ਤਾਹਾਂ ਮਾਰ ਮਾਰ ਕੇ ਰੋਇਆ। ਮਰਬੇ ਬੰਦੀ ਵਾਲੇ ਸਾਲ ਦੀ ਗੱਲ ਹੈ, ਜੇ ਬਹੁਤੀ ਦੇਰ ਨਹੀਂ ਹੋਈ। ਮਹਾਂਪੁਰਸ਼ ਫਿਰ ਸਮਾਧੀ ਖੁੱਲੀ, ਕਹਿਣ ਲੱਗੇ ਹੇ ਮੇਰੇ ਰੱਬ ਜੀ, ਹੇ ਮੇਰੇ ਭਗਵਾਨ, ਤੇਰੇ ਚੋਜ ਨਿਹਾਰੇ, ਕਦੇ ਚਪੇੜਾ ਮਾਰਦੇ ਕਦੇ ਪੈਰ ਫੜਦੇ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਵੈਰੀ ਨਹੀਂ, ਮਿੱਤਰ ਨਹੀਂ। ਉਹ ਕਹਿੰਦੇ ਨੇ ਇਹ ਪਰਮਾਤਮਾ ਹੀ ਹੈ ਜਿਹੜਾ ਪੈਰ ਫੜ ਰਿਹਾ। ਰੋਣ ਕਰਲਾਕ ਸੁਣ ਕੇ ਕਿਹਾ, ਮਹਾਂਪੁਰਸ਼ੋ ਬੇਨਤੀ ਸੁਣੋ, ਕਿਹੜੀ ਉੱਚੀ ਅਵਸਥਾ ਚ ਬੋਲਦੇ ਹੋ। ਮਹਾਂਪੁਰਸ਼ਾਂ ਦਾ ਇੱਥੇ ਟਿਕਾਣਾ ਬਣਿਆ ਸੀ, ਜਿਨ੍ਹਾਂ ਦੇ ਕੋਲ ਚਵਾਰੇ ਹੋਣ, ਜਦੋਂ ਜੀਕਰੇ ਚਵਾਰੇ ਚ ਰਹਿਣ, ਜੀਕਰੇ ਹੇਠਾਂ ਉਤਰੇ ਹੋਣ, ਅਵਸਥਾ ਹੇਠਾਂ ਤਾਰੀ, ਫਿਰ ਸੰਸਾਰੀ ਅਵਸਥਾ ਵਿੱਚ ਆ ਕਹਿੰਦੇ ਬਾਈ ਕਿਆ ਬਾਤ ਹੈ। ਕਹਿੰਦੇ ਜੀ ਆਹ ਗੱਲ ਹੋਈ ਸੀ, ਮਾਫ਼ ਕਰ ਦਿਓ। ਕਹਿੰਦੇ ਮੈਂ ਤਾਂ ਕੋਈ ਬੁਰਾ ਸ਼ਬਦ ਹੀ ਨਹੀਂ ਕਿਹਾ, ਮੈਂ ਜ਼ਿੰਦਗੀ 'ਚ ਕਦੇ ਝੂਠ ਨਹੀਂ ਬੋਲਿਆ, ਮੈਂ ਸੱਚ ਕਹਿਣਾ, ਮੈਂ ਮਨ ਕਰਕੇ ਵੀ ਕੋਈ ਤੇਰਾ ਬੁਰਾ ਨਹੀਂ ਚਿਤਵਿਆ। ਕਿਉਂ? ਮੈਂ ਸੰਤ ਸੀ, ਮੈਨੂੰ ਲੋਕ ਸੰਤ ਕਹਿੰਦੇ ਸੀ, ਮੈਂ ਕਲੰਕ ਲਾਉਣਾ ਸੀ, ਮੈਂ ਆਪਣੀ ਤਪੱਸਿਆ ਘਟਾਉਣੀ ਸੀ। ਕਹਿੰਦੇ ਨਹੀਂ ਜੀ, ਪੁੱਤਰ ਮਰ ਗਿਆ। ਸੰਤ ਹੋਕਾ ਲੈ ਕੇ ਕਹਿਣ ਲੱਗੇ, ਓਹੋ, ਕਹਿੰਦੇ ਲੜਾਈ ਬਾਪਾਂ ਬਾਪਾਂ ਦੀ ਤੇ ਤੰਦਾ ਪੁੱਤਾਂ ਦਾ ਹੋ ਗਿਆ ਵਿਚਾਲੇ ਵਿਚਾਲੇ। ਨਾ ਕਸੂਰ ਤੇਰੇ ਪੁੱਤ ਦਾ ਤੇ ਨਾ ਕਸੂਰ ਰੱਬ ਦੇ ਪੁੱਤ ਦਾ। ਉਹ ਰੱਬ ਦੇ ਪੁੱਤ ਦੇ ਚਪੇੜਾਂ ਪਈਆਂ ਤੇ ਤੇਰਾ ਪੁੱਤ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਲੜਾਈ ਤੁਹਾਡੀ ਬਾਪਾਂ ਬਾਪਾਂ ਦੀ ਸੀ, ਸਾਡਾ ਕੁਛ ਹੀ ਨਾ, ਤੇਰੇ ਪੁੱਤ ਦਾ ਕੋਈ ਕਸੂਰ ਸੀ ਨਾ ਤੇ ਮੇਰਾ ਕਸੂਰ ਸੀ। ਇਹੋ ਜਿਹੇ ਹੁੰਦੇ ਭਾਈ ਸੰਤ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡੇਠੇ, ਸੰਨਿਆਸੀ ਤਪਿਸੀ ਹੈ ਮੁਖੋਂ ਇਹ ਪੰਡਿਤ ਮੇਠੇ। ਸਮਾਂ ਹੋ ਗਿਆ, ਇਸ ਲਈ ਬਾਕੀ ਰਹਿੰਦੀਆਂ ਵਿਚਾਰਾਂ ਕੱਲ। ਸੰਤ ਅਸੰਤ ਪਦ ਦੇ ਨਿਰਣੇ ਦੀ ਵਿਚਾਰ ਹਿਰਦੇ 'ਚ ਵਸਾਉਂਦੇ ਜਾ ਕੇ ਗੁਰੂ ਸਾਹਿਬ ਜੀ ਇਤਿਹਾਸ ਦੇ ਪੰਨਿਆਂ ਤੇ ਗੁਰਬਾਣੀ ਦੇ, ਸਤਿਗੁਰੂ ਜੀ ਕਿਹੋ ਜਿਹੇ ਸੰਤ ਕਹਿੰਦੇ ਆ, ਫਿਰ ਤਾਂ ਕਿ ਅਸੀਂ ਉਹਨਾਂ ਸੰਤਾਂ ਨੂੰ, ਬਾਬਾ ਆਨੰਦ ਸਿੰਘ ਜੀ ਵਰਗੇ, ਸੰਤ ਗਿਆਰੀ ਸੁੰਦਰ ਸਿੰਘ ਜੀ ਵਰਗੇ, ਸੰਤ ਬਾਬਾ ਈਸ਼ਵਰ ਸਿੰਘ ਜੀ ਵਰਗੇ, ਕੰਮ ਸੇ ਕੰਮ ਤੇ ਰਲਗੜਨਾ ਨਾ ਹੋ ਜਾਏ। ਸੰਤ ਤੇ ਉਹ ਵੀ ਨੇ ਜਿਹਨੇ 13 ਸਿੰਘ ਸ਼ਹੀਦ ਕਰ ਦਿੱਤੇ ਸੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਚ, ਉਹ ਵੀ ਤਾਂ ਸੰਤ ਕਹਾਉਣ ਵਾਲਾ ਹੀ ਸੀ, ਉਹਨੂੰ ਵੀ ਤਾਂ ਸੰਤ ਕਿਹਾ ਜਾਂਦਾ ਸੀ। ਆਹ ਭਨਿਆਰਾਂ ਵਾਲਾ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਸਰੂਪ ਪਾੜੇ ਤੇ ਸਾੜੇ, ਮੈਂ ਹੈਰਾਨ ਹਾਂ, ਸੰਤ ਕਹਾਉਣ ਵਾਲਾ ਕੋਈ ਪਹੁੰਚਿਆ ਨਹੀਂ ਉੱਥੇ ਤੱਕ। ਪੰਡਾਲ ਦੇ ਵਿੱਚ ਤੁਸੀਂ ਵੇਖ ਲਓ, ਮੂਵੀ ਦਿਖਾ ਦਿੰਦੇ ਤੁਹਾਨੂੰ, ਗਿਣਤੀ ਦੇ ਸੰਤ ਬੈਠੇ ਨੇ ਉੱਥੇ, ਕਿਹਾ ਸਾਡਾ ਹੀ ਗੁਰੂ ਸੀ, ਉਹਨਾਂ ਦਾ ਵੀ ਗੁਰੂ ਸੀ, ਇਹ ਕਾਰਨ ਕੀ ਕਿਉਂ ਨਹੀਂ ਪਹੁੰਚੇ? ਬਸ ਸਰਕਾਰ ਗੁੱਸੇ ਹੁੰਦੀ ਸੀ, ਜੇ ਜਾਵਾਂਗੇ ਤਾਂ ਸਰਕਾਰ ਗੁੱਸੇ ਹੋ ਜਾਊਗੀ, ਕਹਿਣਗੇ ਜੀ ਇਹ ਸੰਤ ਸਮਾਜ ਨੇ ਇਕੱਠ ਕੀਤਾ, ਇਹਦੇ 'ਚ ਦੀ ਨੁਕਸਾਨ ਹੋਊਗਾ ਸਰਕਾਰ ਦਾ। ਗੁਰੂ ਪਿਆਰਿਓ, ਰਾਜ ਸੀ ਗੱਲਾਂ ਇੱਕ ਪਾਸੇ, ਇਹ ਆਸੂ ਤੋਸ਼ੇ ਵਰਗੇ ਤਾਂ ਹੀ ਪੈਦਾ ਹੁੰਦੇ ਨੇ। ਯੂਪੀ ਬਿਹਾਰ ਦਾ ਭਈਆ ਚਾਂਬਲ ਕੇ ਸੰਤ ਬਣ ਕੇ ਪੰਜਾਬ ਦੀ ਧਰਤੀ ਦੇ ਬਹਿ ਕੇ ਗੁਰੂ ਗ੍ਰੰਥ ਸਾਹਿਬ ਤੋਂ ਖਿਲਾਫ਼ ਬੋਲੇ? ਇਹ ਸੰਤ ਅਸੰਤ ਦਾ ਨਿਰਣਾ ਰਹਿ ਰਿਹਾ ਸਾਡੇ ਕੋਲ। ਜਿਹੜੇ ਸੰਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ, ਉਹਨਾਂ ਦੀ ਸੇਵਾ ਕਰੋ, ਦਰਸ਼ਨ ਕਰੋ, ਪਰ ਸਾਵਧਾਨ ਰਹਿ ਕੇ, ਕਿਉਂਕਿ ਇਸ ਭੇਖ ਦੇ ਅੰਦਰ, ਸਾਡੇ ਸਿੱਖ ਜਗਤ ਦੇ ਭੇਖ ਦੇ ਅੰਦਰ ਵੀ ਪਤਾ ਨਹੀਂ ਕਿੰਨੇ ਕੁ ਵੰਚਕ ਲੋਕ ਆ ਗਏ ਨੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਬਾਕੀ ਰਹਿੰਦੀਆਂ ਵਿਚਾਰਾਂ ਕੱਲ੍ਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।